महाराज कहने अपने आप ना कोई उत्तम बन सकता भी मैं बहुता उत्तम बन जावा, ना कोई बंदा अपने नीच बन सकता, उत्तम तो कोई नीच नहीं बन सकता, यह तो वो हुक्म विच ही नीच बनता। जे वाहेगुरु चाहे तो एकदम नीच बना दिता बंदे, वाहेगुरु चाहे तो एकदम उत्तम श्रेष्ठ बना दिता। वाल्मीकि जी कैसे कर्म करते करते एकदम भगत बन गए। भाई बिधि चंद जी कुछ होर ही करी फिरते, उन्होंने भगत बना लिया, उन्होंने अपना नाम जपा लिया। भाई अदली जी कोल भाई लखू जी आ गए, उन्होंने भगत बना लिया। इस करके अकाल पुरख के हुक्म दे विच ही उत्तम तो नीच, नीच तो उत्तम दोवें ही कर्म हो जाते ने। अपने आप ना को मूर्ख ना को सियाणा वरतै, सब कुछ तेरा भाणा, तेरे भाणे विच ही बंदा मूर्ख बन जाता, सियाणा बन जाता, उत्तम बन जाता, नीच बन जाता। ये सब तेरे हुक्म अनुसार हो रहे। जेरे इस हुक्म नूं समझ लैंदे ने उन्हां नूं महाराज कहिंदे नानक हुक्म है जे बुझा तां हो मैं कहे ना कोई। ऐस हुक्म नूं जे आपां अपने मन च बसा लईए, आखण जोर चुप्पै ना जोर, जोर ना मंगण देण ना जोर, जे इन्हां पंगतियां नूं अपने मन दे अंदर वसा लई, कदे लड़ाई झगड़ा नहीं हुंदा, कदे रौला नहीं पैंदा कोई। जदों पता पई बोलण च किसे दा जोर नहीं, मंगण विच किसे दा जोर नहीं, आ कर्म विच जोर नहीं, किसे दा जोर ही नहीं किसे कम विच, तां जाके किते उच्ची अवस्था बणदी ब्रह्म ज्ञान दी, तां किते जाके फिर जीव दे मन दी एकाग्रता हुंदी है। महाराज सच्चे पातशाह दी जोत अपने च कम करदी है, जद तक महाराज कहिंदे जब लग जोत काया मैं वरतै, आपा पशु ना बुझै, लालच करै जीवन पद कारण लोचन कछु ना सूझै। अपने च जोत कर्म कर रही है, सतगुरु कहिंदे जद तक तेरे अंदर जोत है ना, उदों तक जाप करी जा करी जा। जब जोत निकल गई फिर तां तेथों बोलिया भी नहीं जाना, फिर तां मूहरे जां तां राम नाम सत करदे लोग ही बोलदे जांदे आ। कलकत्ते जां जग सुधार गुरुद्वारे दे उत्ते खड़े असीं देखदे हां, उत्थे लागे सीगा उह जिहड़ा करंट नाल साड़दे आ इन्हां नूं मुरदिआं नूं इलैक्ट्रिक भट्ठी जी, उह मुरदा उपरों दिखदा चक के जिहड़े भज्जे जांदे बोल हरी करदे जांदे अगे अगे। वह मुरदे का सिर ऐ हिलदा सीगा। बाबा करतार सिंह जी खालसा कहिंदे हुण भी ना ना करी जांदा देख लो, कहिंदे वह कहिंदे बोल हरी, वह कहिंदा ना 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 ना, मरदा वह मरन तो बाद भी कहिंदा हरी नहीं बोलना, राम नहीं बोलना, वाहेगुरु नहीं मैं कहना, मर के भी नहीं कहूंगा। सतगुरु महाराज कहिंदे वह ज्यौंदे तां कहो, मरन तो बाद तां पता नहीं अपने तो कहा जाना कि नहीं कहा जाना, ज्यौंदे आखो वाहेगुरु वाहे गुरु।
वाहे गुरु
ਵਾਹਿਗੁਰੂ 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 ਹਰ ਹਰ ਨਾਮ ਜਪੰਤਿਆਂ ਕਛ ਨ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਵਾਹਿਗੁਰੂ 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 ਸ੍ਰੀ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਕਹਿੰਦੇ ਜੋੜ ਦੋ ਭਾਵ ਮਿਲਾਪ ਹੈ ਮਿਲਾਪ ਆਖਣ ਜੋੜ ਹੁਣ ਜੇ ਆਖੀ ਜਾਈਏ ਕਿ ਮੈਨੂੰ ਰੱਬ ਮਿਲ ਗਿਆ ਜਾਂ ਮੈਨੂੰ ਮਿਲ ਜਾਵੇਗਾ ਮੈਨੂੰ ਮਿਲ ਜਾਵੇ ਮੈਨੂੰ ਮਿਲ ਜਾਵੇ ਜਾਂ ਕੋਈ ਕਹੇ ਮੈਨੂੰ ਰੱਬ ਮਿਲ ਗਿਆ ਹੈ ਮੈਨੂੰ ਪ੍ਰਤੱਖ ਹੋ ਗਿਆ ਹੈ ਝੂਠ ਹੀ ਬੋਲੀ ਜਾਵੇ ਜਾਂ ਆਖਣ ਨਾਲ ਤੇ ਪਰਮਾਤਮਾ ਅਕਾਲ ਪੁਰਖ ਨਾਲ ਮਿਲਾਪ ਨਹੀਂ ਨਾ ਹੋ ਸਕਦਾ ਆਖਣ ਨਾਲ ਨਹੀਂ ਹੋ ਸਕਦਾ ਜੇ ਕੋਈ ਕਹੇ ਦਸ ਬੰਦਿਆਂ ਨੂੰ ਪੈਸੇ ਦੇ ਕੇ ਖੜੇ ਕਰ ਦਈਏ ਤਾਂ ਉਹ ਬੰਦੇ ਕਹਿਣ ਕਿ ਇਹ ਇਹਨਾਂ ਨੂੰ ਤਾਂ ਜੀ ਰੱਬ ਮਿਲ ਗਿਆ ਹੈ ਹੁਣ ਬਈ ਤੇਰੇ ਆਖਣ ਨਾਲ ਜਾਂ ਦਸ ਬੰਦਿਆਂ ਨੂੰ ਪੈਸੇ ਦੇ ਕੇ ਖੜਾ ਦਈਏ ਵੀਹ ਬੰਦੇ ਸੌ ਬੰਦੇ ਵੀ ਇਹਨਾਂ ਨੂੰ ਰੱਬ ਮਿਲਿਆ ਹੋਇਆ ਜੀ ਜਾਂ ਮੈਂ ਕਹਾਂ ਮੈਨੂੰ ਰੱਬ ਮਿਲਿਆ ਹੋਇਆ ਮਹਾਰਾਜ ਕਹਿੰਦੇ ਇਉਂ ਆਖਣ ਨਾਲ ਤਾਂ ਨਹੀਂ ਰੱਬ ਮਿਲ ਜਾਂਦਾ ਗੱਲੀ ਯੋਗ ਨਾ ਹੋਈ ਕਿਉਂ ਗੱਲਾਂ ਨਾਲ ਮਿਲਾਪ ਨਹੀਂ ਹੁੰਦਾ ਗੱਲੀ ਹਾਂ ਸੁਹਾਗਣ ਭੈਣੇ ਕੰਤ ਨਾ ਕਬਹੂੰ ਮੈਂ ਮਿਲਿਆ ਇਸ ਕਰਕੇ ਕਹਿਣ ਨਾਲ ਨਹੀਂ ਹੁੰਦਾ ਇਹ ਤਾਂ ਉਹਦੀ ਕਿਰਪਾ ਹੀ ਹੁੰਦੀ ਤਾਂਹੀਓ ਸਾਰਾ ਕੁਝ ਪ੍ਰਾਪਤ ਹੁੰਦਾ ਇਸ ਕਰਕੇ ਜੇ ਕੋਈ ਕਹੇ ਮੈਂ ਮੋਨੀ ਬਣ ਕੇ ਬੈਠ ਜਾਵਾਂ ਚੁੱਪ ਹੋ ਕੇ ਬੈਠ ਜਾਵਾਂ ਤੇ ਮੈਨੂੰ ਮਿਲਾਪ ਹੋ ਜਾਵੇਗਾ ਚੁੱਪ ਹੈ ਨਹਿ ਜੋਰ ਚੁੱਪ ਰਹਿਣ ਨਾਲ ਮਿਲਾਪ ਨਹੀਂ ਹੁੰਦਾ ਜੋੜ ਮੇਲ ਬਣਦਾ ਨਹੀਂ ਕੋਈ ਜਨ ਹਰਸਿਓਂ ਦੇਵੇ ਜੋਰ ਇਹ ਤਾਂ ਕੋਈ ਜਨ ਹੀ ਮਿਲਾਵੇਗਾ ਕੋਈ ਰੱਬ ਦਾ ਪਿਆਰਾ ਹੀ ਮਿਲਾਵੇਗਾ ਚੁੱਪ ਰਹਿਣ ਨਾਲ ਕਿੰਨਾ ਕੁ ਦੇਰ ਚੁੱਪ ਰਹੇਗਾ ਤੇ ਫਿਰ ਕਿੰਨੀ ਕੁ ਦੇਰ ਆ ਜਿਹੜੇ ਦਰਖਤ ਨੇ ਚੁੱਪ ਕਰਕੇ ਹੀ ਖੜੇ ਨੇ ਇਹ ਠੀਕ ਹੈ ਕਿ ਗੱਲਾਂ ਕਰਦੇ ਨੇ ਆਪਸ ਵਿੱਚ ਇਹਨਾਂ ਦੀ ਬੋਲੀ ਵੀ ਹੁੰਦੀ ਹੈ ਸਾਇੰਸਦਾਨਾਂ ਨੇ ਵੀ ਇਹ ਸਿੱਧ ਕਰ ਲਿਆ ਹੁਣ ਵੀ ਦਰਖਤ ਗੱਲਾਂ ਕਰਦੇ ਨੇ ਪਰ ਇਹ ਬੰਦਿਆਂ ਵਾਂਗੂ ਜ਼ਬਾਨ ਨਾਲ ਬੋਲ ਨਹੀਂ ਸਕਦੇ ਉਹ ਇੱਕ ਦੂਜੇ 'ਚ ਆਵਾਜ਼ ਆਉਂਦੀ ਹੈ ਸੋ ਮਹਾਰਾਜ ਕਹਿੰਦੇ ਨੇ ਇਉਂ ਚੁੱਪ ਰਹਿਣ ਨਾਲ ਜੇ ਚੁੱਪੀ ਪੱਥਰ ਬੜੇ ਚੁੱਪ ਪਏ ਨੇ ਦਰਖਤ ਬੜੇ ਨੇ ਵੀ ਚੁੱਪ ਰਹਿਣ ਨਾਲ ਮਿਲਦਾ ਹੁੰਦਾ ਤਾਂ ਆਪਾਂ ਸਾਰੇ ਚੁੱਪ ਕਰ ਜਾਂਦੇ ਫਿਰ ਪਰਮਾਤਮਾ ਦੇ ਦਰਸ਼ਨ ਹੋ ਜਾਣ ਆਪਾਂ ਨੂੰ ਜਾਂ ਉਹਦੀ ਪ੍ਰਾਪਤੀ ਹੁੰਦੀ ਜੋਰ ਨਾ ਮੰਗਣ ਹੁਣ ਜੋਗੀ ਕਹਿੰਦੇ ਨੇ ਨਵਾਂ ਖੰਡ ਕੀ ਪ੍ਰਿਥਵੀ ਮੰਗ ਹੈ ਸੋ ਜੋਗੀ ਜੱਗ ਸਾਰਾ ਜਿਹੜਾ ਨੌ ਖੰਡਾਂ ਦੀ ਪ੍ਰਿਥਵੀ ਤੋਂ ਭਾਵ ਪੂਰੀ ਧਰਤੀ ਤੇ ਮੰਗਤਾ ਬਣ ਕੇ ਮੰਗੇ ਉਹਨੂੰ ਜੋਗੀ ਗਿਣਦੇ ਨੇ ਗੁਰੂ ਨਾਨਕ ਦੇਵ ਜੀ ਕਹਿੰਦੇ ਜੋਗ ਕਾਹਦਾ ਇਹ ਤਾਂ ਮੰਗਤਾਪੁਣਾ ਹੋ ਗਿਆ ਤੁਹਾਡਾ ਮੰਗਣ ਗਏ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਲ ਨਾ ਜਾ ਇਹ ਕਾਹਦਾ ਜੋਗ ਹੈ ਇਹਦੇ ਨਾਲ ਜੇ ਤੁਸੀਂ ਕਹੋ ਕਿ ਘਰ ਘਰ ਜਾ ਕੇ ਮੰਗੀਏ ਤਾਂ ਪਰਮੇਸ਼ਰ ਦਾ ਮਿਲਾਪ ਹੁੰਦਾ ਤਾਂ ਜੋਗੀ ਬਣਦਾ ਅਸਲੀ ਮੰਗਤੇ ਬਹੁਤ ਨੇ ਦੁਨੀਆਂ ਚ ਮੰਗਦੇ ਫਿਰਦੇ ਫਿਰ ਤਾਂ ਉਹਨਾਂ ਨੂੰ ਰੱਬ ਪਹਿਲਾਂ ਮਿਲਣਾ ਚਾਹੀਦਾ ਇਸ ਕਰਕੇ ਜਿਹੜਾ ਮੰਗਣਾ ਹੈ ਨਾ, ਮੰਗਣ ਦੇ ਨਾਲ ਜੋੜ ਤੋਂ ਭਾਵ ਮਿਲਾਪ ਨਹੀਂ ਹੁੰਦਾ, ਜੋੜ ਮੇਲਾ ਨਹੀਂ ਹੁੰਦਾ ਪਰਮੇਸ਼ਰ ਨਾਲ। ਮੰਗਤੇ ਬਹੁਤ ਫਿਰਦੇ ਨੇ ਸੰਸਾਰ ਦੇ ਅੰਦਰ, ਦੇਣ ਨਾ ਜੋਰ, ਤੇ ਜੇ ਕਹੇ ਕਹੇ ਮੈਂ ਦਾਨ ਦੇ ਕੇ ਪਰਮਾਤਮਾ ਨਾਲ ਜੋੜ ਕਰ ਲਵਾਂਗਾ, ਆਪਣਾ ਮਿਲਾਪ ਕਰ ਲਵਾਂਗਾ। ਦਾਨ ਦੇਣ ਨਾਲ ਪਰਮਾਤਮਾ ਨਾਲ ਜੋੜ ਨਹੀਂ ਹੋ ਸਕਦਾ, ਮਿਲਾਪ ਨਹੀਂ। ਇਹ ਤਾਂ ਕੋਈ ਜਨ ਹਰ ਸਿਓ ਦੇਵੇ ਜੋੜ, ਕੋਈ ਰੱਬ ਦਾ ਪਿਆਰਾ ਹੀ ਜੋੜ ਦੇਵੇ ਤਾਂ ਜੋੜ ਦੇਵੇ, ਪਰ ਦਾਨ ਦਿੱਤਾ, ਬੜਿਆਂ ਲੋਕਾਂ ਨੇ ਦਾਨ ਦਿੱਤਾ, ਭਾਵੇਂ ਸਾਰੀ ਧਰਤੀ ਦਾਨ ਕਰ ਦੋ, ਦਾਨ ਇੱਕ ਵੱਖਰੀ ਚੀਜ਼ ਹੈ, ਪਰਮਾਤਮਾ ਦਾ ਮਿਲਾਪ ਇੱਕ ਵੱਖਰੀ ਚੀਜ਼ ਹੈ। ਇਸ ਕਰਕੇ ਦਾਨ ਕਰਨ ਦੇ ਨਾਲ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ, ਭਾਵੇਂ ਜਿੰਨਾ ਮਰਜ਼ੀ ਕੋਈ ਰਾਜ ਦਾਨ ਕਰ ਦੇਣ। ਜੋਰ ਨਾ ਜੀਵਨ, ਜੇ ਕੋਈ ਕਹੇ ਕਿ ਮੈਂ ਜੀਵਨ ਤੋਂ ਭਾਵ ਲੰਬੀ ਉਮਰ ਜਿਉਂ ਲਵਾਂ ਤਾਂ ਮੈਨੂੰ ਸ਼ਾਇਦ ਰੱਬ ਮਿਲ ਜਾਵੇ, ਲੱਖ ਨਾਗਾਂ ਕਰੋੜ ਕਾਗਾਂ, ਲੱਖਾਂ ਸਾਲ ਉਮਰ ਹੈ ਨਾਗਾਂ ਦੀ ਤੇ ਕਰੋੜਾਂ ਸਾਲ ਕਾਵਾਂ ਦੀ ਉਮਰ ਹੈ, ਫਿਰ ਤਾਂ ਉਨ੍ਹਾਂ ਨੂੰ ਰੱਬ ਮਿਲੇ। ਬੜੇ ਬੜੇ ਯੋਗੀ ਆਪਣੀ ਉਮਰ ਵਧਾ ਕੇ 5-5 ਹਜ਼ਾਰ ਸਾਲ ਲੰਮੀ ਕਰ ਲੈਂਦੇ ਨੇ। ਇਉਂ ਜੇ ਲੰਮੀਆਂ ਉਮਰਾਂ ਕਰਨ ਨਾਲ ਪਰਮਾਤਮਾ ਮਿਲਦਾ ਹੋਵੇ ਤਾਂ ਫਿਰ ਲੰਮੀਆਂ ਉਮਰਾਂ ਸਭ ਤੋਂ ਜਿਹੜੇ ਜਾਨਵਰਾਂ ਦੀਆਂ ਜ਼ਿਆਦਾ ਉਨ੍ਹਾਂ ਨੂੰ ਮਿਲੇ। ਇਉਂ ਲੰਮੀਆਂ ਉਮਰਾਂ ਕਰਨ ਦੇ ਨਾਲ ਪਰਮਾਤਮਾ ਨਾਲ ਸਾਡਾ ਜੋੜ ਨਹੀਂ, ਇਸੇ ਦਾ ਹੀ ਭਾਵ ਗਿਆਨ ਹੈ। ਵੀ ਆਖਣ ਨਾਲ ਜੋਰ ਦਾ ਅਰਥ ਗਿਆਨ ਵੀ ਹੈ, ਗਿਆਨ ਪੈਦਾ ਆਖਣ ਨਾਲ ਨਹੀਂ ਹੁੰਦਾ, ਗੱਲਾਂ ਦੇ ਨਾਲ ਗਿਆਨ ਨਹੀਂ ਹੁੰਦਾ। ਜੇ ਕੋਈ ਆਖੇ ਗੱਲਾਂ ਦੇ ਨਾਲ ਮੈਨੂੰ ਬ੍ਰਹਮ ਗਿਆਨ ਹੋ ਗਿਆ, ਫਿਰ ਬ੍ਰਹਮ ਗਿਆਨ ਨਹੀਂ ਹੋ ਸਕਦਾ। ਚੁੱਪ ਰਹਿਣ ਨਾਲ ਗਿਆਨ ਨਹੀਂ ਹੋ ਸਕਦਾ, ਵੀ ਮੈਂ ਚੁੱਪ ਕਰਕੇ ਬੈਠਾ ਰਹਾਂ। ਇੱਥੇ ਗਿਆਨ ਅੰਤਰੀਵ ਗਿਆਨ ਦਾ ਹੈ, ਆਤਮਕ ਗਿਆਨ। ਚੁੱਪ ਰਹਿਣ ਨਾਲ ਆਤਮਕ ਗਿਆਨ ਨਹੀਂ ਹੁੰਦਾ, ਜਾਂ ਮੰਗਣ ਨਾਲ ਗਿਆਨ ਨਹੀਂ। ਥਾਂ ਥਾਂ ਜਿੰਨਾ ਮਰਜ਼ੀ ਤੁਸੀਂ ਮੰਗਦੇ ਫਿਰੋ, ਭਾਵੇਂ ਬ੍ਰਹਮ ਗਿਆਨੀਆਂ ਕੋਲ ਮੰਗਦੇ ਫਿਰੋ, ਜੀ ਮੈਨੂੰ ਆਤਮਕ ਗਿਆਨ ਬਖਸ਼ੋ, ਉਹ ਵੀ ਇਹੀ ਕਹਿੰਦੇ ਕੋਈ ਕਮਾਈ ਕੀਤੀ ਹੈ, ਬਿਨਾਂ ਕਮਾਈ ਤੋਂ ਕਿਵੇਂ ਤੈਨੂੰ ਗਿਆਨ ਹੋ ਸਕਦਾ ਹੈ। ਸੋ ਇਸ ਪ੍ਰਕਾਰ ਦੇਣ ਨਾ ਜੋਰ, ਕਹਿੰਦੇ ਨੇ ਦਾਨ ਦੇਣ ਨਾਲ ਜੇ ਕੋਈ ਕਹੇ ਹੁਣ ਮੈਨੂੰ ਬਸ ਅੱਜ ਬ੍ਰਹਮ ਗਿਆਨ ਹੋ ਜਾਣਾ ਕਿਉਂਕਿ ਮੈਂ ਅੱਜ 1,00,000 ਰੁਪਇਆ ਦਾਨ ਕੀਤਾ। ਭਗਤ ਕਬੀਰ ਜੀ ਕੋਲ ਜਿਵੇਂ ਕੋਈ ਰਾਜਾ ਸੀ ਉੱਥੋਂ ਦਾ, ਉਹ ਆ ਗਿਆ ਬੜੀਆਂ ਬੜੀਆਂ ਥਾਲ ਭਰ ਕੇ, ਥਾਲੀਆਂ ਭਰ ਕੇ ਕਬੀਰ ਜੀ ਕੋਲ ਲਿਆ ਕੇ ਰੱਖਤੀਆਂ। ਕਹਿੰਦੇ ਇਹ ਕੀ ਹੈ? ਉੱਤੋਂ ਕੱਪੜਾ ਲਾ ਕੇ ਦਿਖਾਉਣਾ, ਇਹ ਹੀਰੇ ਹੈ, ਆਹ ਮੋਤੀ ਹੈ, ਸੋ ਇਹ ਚਾਂਦੀ ਸੋਨਾ ਹੈ, ਆਹ ਜਿਹੜੇ ਰਤਨ ਜਵਾਹਰ ਮਾਣਕ ਨੇ। ਕਬੀਰ ਜੀ ਕਹਿੰਦੇ ਇਹ ਕਿਉਂ ਲਿਆਏ ਮੇਰੇ ਪਾਸ? ਕਹਿੰਦੇ ਜੀ ਮੈਂ ਸੁਣਿਆ ਤੁਹਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਤੇ ਮੈਂ ਇਹ ਚਾਹੁੰਦਾ ਕਿ ਆਹ ਸਾਰਾ ਹੀਰਾ ਚਾਂਦੀ ਮੋਤੀ ਸੋਨਾ ਗਹਿਣੇ ਸਭ ਲੈ ਲਓ, ਮੈਨੂੰ ਪਰਮਾਤਮਾ ਨਾਲ ਮਿਲਾ ਦਿਓ। ਕਬੀਰ ਜੀ ਹੱਸ ਕੇ ਕਹਿੰਦੇ ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਉਹ ਐਂ ਦੇਣ ਨਾਲ ਕਿਤੇ ਜ਼ੋਰ ਮਿਲਾਪ ਹੋ ਸਕਦਾ, ਕੋਈ ਗਿਆਨ ਹੋ ਸਕਦਾ ਬੰਦੇ ਨੂੰ? ਜਿਵੇਂ ਤੁਸੀਂ ਚੱਕੀ ਫਿਰਦੇ ਹੋ, ਐਂ ਤਾਂ ਫਿਰ ਜਿਹੜੇ ਰਾਜੇ ਕੋਲ ਜ਼ਿਆਦਾ ਹੀਰੇ ਮੋਤੀ ਨੇ ਉਹੀ ਰੱਬ ਨੂੰ ਮਿਲ ਸਕਦਾ। ਕਹਿੰਦੇ ਮਨ ਦੇ ਰਾਮ ਲਿਆ ਹੈ ਮੋਲ, ਮਨ ਦੇ ਕੇ ਪਰਮਾਤਮਾ ਮਿਲਦਾ, ਪਰਮਾਤਮਾ ਦੇ ਦਰਸ਼ਨ ਇਉਂ ਹੀ ਨਹੀਂ ਹੋ ਜਾਂਦੇ। ਇਸ ਕਰਕੇ ਜੇ ਲੰਬੀਆਂ ਉਮਰਾਂ ਵਾਲੇ, ਜਿਹੜੇ ਲੰਬੀਆਂ ਉਮਰਾਂ ਵਾਲੇ ਨੇ, ਉਹ ਕਹਿਣ ਮੈਨੂੰ ਗਿਆਨ ਹੋ ਗਿਆ, ਬ੍ਰਹਮ ਗਿਆਨ ਲੰਬੀ ਉਮਰ ਨਾਲ ਨਹੀਂ ਹੁੰਦਾ। ਜਦ 10ਵੇਂ ਪਾਤਸ਼ਾਹ ਨਾਗੇ ਦੀ ਸਰਾਏ ਗਏ, ਜਿੱਥੇ ਗੁਰੂ ਅੰਗਦ ਦੇਵ ਮਹਾਰਾਜ ਦਾ ਅਵਤਾਰ ਹੋਇਆ, ਉੱਥੇ ਜਦ ਪਹੁੰਚੇ ਤਾਂ ਉੱਥੇ ਇੱਕ ਯੋਗੀ ਬੈਠਾ, ਬੜੀ ਲੰਬੀ ਉਮਰ ਆ ਉਹਦੀ। ਸੋ ਇਸ ਕਰਕੇ 5220 ਸਾਲ ਉਮਰ ਸੀ ਉਹਦੀ। ਤੇ ਯੋਗੀ ਦੇ ਚੇਲਿਆਂ ਨੇ ਜਦ ਜਾ ਕੇ ਮਹਾਰਾਜ ਦੇ ਦਰਸ਼ਨ ਕੀਤੇ, ਕਹਿੰਦੇ ਜੀ ਉਧਰ ਇੱਕ ਗੁਰੂ ਸਾਹਿਬ ਆਏ ਨੇ, ਨਾਲ ਫੌਜਾਂ ਨੇ। ਕਹਿੰਦਾ ਕਿੰਨੀ ਕੁ ਉਮਰ ਆ? ਕਹਿੰਦੇ 35 ਸਾਲ ਹੈ। ਦੇਖਣ ਮਾਤਰ ਹੱਸ ਕੇ ਕਹਿੰਦਾ ਇਹ ਨਿਆਣੇ ਕਿਤੇ ਗੁਰੂ ਬਣਦੇ ਹੁੰਦੇ ਨੇ, ਇਹ ਬੱਚਾ ਹੈ ਵਿਚਾਰਾ, ਹੋਣਾ ਕੋਈ ਰਾਜ ਘਰਾਣੇ ਦਾ ਪੁੱਤਰ।
ਉਹ ਫਿਰ ਆ ਗਏ ਵਾਪਸ, ਫਿਰ ਮਹਾਰਾਜ ਕੋਲ ਬੈਠ ਗਏ। ਉਧਰੋਂ ਕਦੇ ਸਿੱਖ ਜੋਗੀ ਕੋਲ ਹੋ ਕੇ ਆਏ ਸੀ, ਉਹ ਵੀ ਆ ਗਏ। ਕਹਿੰਦੇ ਮਹਾਰਾਜ ਇੱਕ ਜੋਗੀ ਰਹਿੰਦਾ, ਬੜੀ ਲੰਬੀ ਉਮਰ ਆ ਉਹਦੀ। ਮਹਾਰਾਜ ਕਹਿੰਦੇ ਹਾਂ, 5220 ਸਾਲ ਉਮਰ ਆ ਉਹਦੀ। ਉਹਦੇ ਚੇਲਿਆਂ ਨੂੰ ਬੜਾ ਕਰੰਟ ਲੱਗਿਆ ਸੁਣ ਕੇ ਵੀ ਇਹਨਾਂ ਨੂੰ ਤਾਂ ਉਮਰ ਦਾ ਵੀ ਪਤਾ। ਉਹ ਜਾ ਕੇ ਆਪਣੇ ਗੁਰੂ ਨੂੰ ਦੱਸਿਆ, ਕਹਿੰਦੇ ਜੀ ਉਹ ਜਿਹੜੇ ਗੁਰੂ ਸਾਹਿਬ ਨੇ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਉਹ ਬੱਚਾ ਹੈ, ਉਹ ਤੁਹਾਡੀ ਉਮਰ ਵੀ ਦੱਸੀ ਜਾਂਦੇ ਨੇ, 5220 ਸਾਲ। ਜੋਗੀ ਉੱਠ ਕੇ ਇਕਦਮ ਖੜਾ ਹੋ ਗਿਆ, ਕਹਿੰਦੇ ਇਹ ਤਾਂ ਕੋਈ ਪੂਰਨ ਅਵਤਾਰ ਹੈ। ਜਾ ਕੇ ਮਹਾਰਾਜ ਕੋਲ ਖੜਾ ਹੋ ਗਿਆ, ਜਾ ਕੇ ਮੱਥਾ ਟੇਕਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਓ ਜੋਗੀ ਜੀ। ਕਹਿੰਦੇ ਮਹਾਰਾਜ ਇੰਨੀ ਛੋਟੀ ਉਮਰ ਤੇ ਇੰਨਾ ਗਿਆਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਉਮਰ ਨਾਲ ਗਿਆਨ ਹੁੰਦਾ ਹੁੰਦਾ ਬੰਦੇ ਨੂੰ? ਇਉਂ ਤਾਂ ਪਹਾੜ ਹੈ, ਧਰਤੀ ਹੈ, ਇਹਨਾਂ ਦੀ ਉਮਰ ਬੜੀ ਲੰਬੀ, ਤਾਰੇ, ਚੰਦਰਮਾ, ਸੂਰਜ, ਸਭ ਨੂੰ ਗਿਆਨ ਹੋ ਜਾਵੇ ਫਿਰ ਤਾਂ। ਲੰਬੀਆਂ ਉਮਰਾਂ ਨਾਲ ਗਿਆਨ ਨਹੀਂ ਹੁੰਦਾ। ਫਰਕ ਇੰਨਾ ਕਿ ਮੈਂ ਸ੍ਰੀ ਹੇਮਕੁੰਡ ਸਾਹਿਬ ਤੇ ਤਪੱਸਵੀ ਫਲਾਨਾ ਫਲਾਨਾ, ਔਰ ਮੈਂ ਆਪਣਾ ਖਲੜਾ ਤਿਆਗਤਾ, ਹੁਣ ਮੈਂ ਦੂਸਰੇ ਇਸ ਅਵਤਾਰ ਚ ਆਇਆ। ਤੂੰ ਉਹੀ ਰੱਖੀ ਬੈਠਾ ਆਪਣਾ, ਤੂੰ ਵੀ ਖਲੜਾ ਛੱਡ ਦੇ, ਖਲੜਿਆ ਮੋਹ ਛੱਡ ਦੇ ਆਪਣੇ ਦਾ। ਖਲੜਿਆਂ ਨਾਲ ਗਿਆਨ ਨਹੀਂ ਹੁੰਦਾ, ਲੰਬੀ ਉਮਰ ਨਾਲ ਗਿਆਨ ਨਹੀਂ ਹੁੰਦਾ, ਗਿਆਨ ਤਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਹੀ ਹੁੰਦਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਕੋਈ ਕਹੇ ਕਿ ਮੈਂ ਪੁੱਠਾ ਲਟਕਦਾ, ਮੈਂ ਆਤਮ ਹੱਤਿਆ ਕਰ ਲਵਾਂਗਾ, ਮੈਨੂੰ ਰੱਬ ਤੂੰ ਮਿਲ, ਨਾ ਤਾਂ ਮੈਨੂੰ ਗਿਆਨ ਦੇ, ਨਹੀਂ ਤਾਂ ਲੱਗਿਆ ਮੈਂ ਗੋਲੀ ਮਾਰਨ ਆਪਣੇ ਆਪ ਨੂੰ, ਇਹਦਾ ਜ਼ਹਿਰ ਖਾ ਲਵਾਂਗਾ, ਮੈਂ ਪੁੱਠਾ ਲਟਕ ਕੇ ਮਰ ਜਾਵਾਂਗਾ, ਮੈਂ ਨਦੀ ਛਾਲ ਮਾਰ ਦੇਣਾ। ਮਹਾਰਾਜ ਕਹਿੰਦੇ ਓ ਜੇ ਮਰਨ ਨਾਲ ਕਿਤੇ ਪਰਮਾਤਮਾ ਮਿਲਦਾ ਹੋਵੇ ਫਿਰ ਤਾਂ ਲੋਕ ਰੋਜ਼ ਆਤਮ ਹੱਤਿਆ ਕਰਦੇ, ਫਿਰ ਤਾਂ ਉਹਨਾਂ ਨੂੰ ਰੱਬ ਮਿਲ ਜੇ। ਕੋਈ ਗੱਡੀਆਂ ਥੱਲੇ ਮਰਦੇ, ਕੋਈ ਜ਼ਹਿਰ ਖਾ ਕੇ ਮਰਦੇ, ਕੋਈ ਕਿਵੇਂ ਮਰਦੇ ਆ। ਇਹ ਮਰਨ ਨਾਲ ਆਪਣੇ ਆਪ ਆਤਮ ਹੱਤਿਆ ਕਰਨ ਨਾਲ ਜਾਂ ਮਰਨ ਨਾਲ ਗਿਆਨ, ਫਿਰ ਤਾਂ ਜਿਹੜਾ ਬੰਦਾ ਮਰੇ ਉਸੇ ਨੂੰ ਰੱਬ ਮਿਲ ਜੇ। ਨਾ ਤਾਂ ਗਿਆਨ ਹੋ ਸਕਦਾ, ਨਾ ਜੋੜ ਮਿਲਾਪ ਹੋ ਸਕਦਾ। ਜੋਰ ਨਾ ਰਾਜਮਾਲ ਮਨਸੋਰ, ਜੇ ਕੋਈ ਕਹੇ ਵੀ ਮੈਂ ਪਰਮਾਤਮਾ ਨਾਲ ਮਿਲਾਪ ਕਰ ਲਵਾਂਗਾ ਜਾਂ ਬ੍ਰਹਮ ਗਿਆਨ ਲੈ ਲਵਾਂਗਾ ਰਾਜ ਦੇ ਬਲ ਦਾ ਸਦਕਾ। ਭਗਤ ਨਾਮਦੇਵ ਜੀ ਨੂੰ ਕਿਹਾ ਹੀ ਸੀ ਰਾਜੇ ਨੇ ਕਿ ਗਊ ਜਿਉਂਦੀ ਕਰਦੇ ਨਹੀਂ ਤੇਰੀ ਗਰਦਨ ਵੱਢ ਦਿਆਂਗੇ। ਮਾਲ, ਡੰਗਰ, ਹਾਥੀ, ਘੋੜੇ ਰਾਜਿਆਂ ਕੋਲ ਕਿੰਨੇ ਨੇ, ਮਾਲ ਧਨ ਕਿੰਨਾ ਹੈ, ਰਾਜ ਦਾ ਬਲ ਹੈ, ਮੈਨੂੰ ਰੱਬ ਨੂੰ ਮਿਲਾ, ਮੈਨੂੰ ਕਿੱਥੇ ਦੇਖਾਂ ਤੇਰਾ ਰੱਬ ਕਿੱਥੇ ਹੈ। ਰਾਜਾ ਸਿੱਧਾ ਹੀ ਕਹੀ ਜਾਂਦਾ ਨਾਮਦੇਵ ਨੂੰ, ਲਿਆ ਦੇਖਾਂ ਤੇਰਾ ਹਰੀ ਕਿੱਥੇ ਆ, ਉਹ ਰਾਮ ਜੀ ਨੂੰ ਤੂੰ ਕਹਿਣਾ ਉਹ ਕਿੱਥੇ ਹੱਲ ਦੇਖਾਂ, ਲਿਆ ਦੇਖਾਂ ਤੇਰਾ ਰੱਬ ਕਿੱਥੇ, ਮੇਰੀ ਗਊ ਜਿਉਂਦੀ ਕਰ ਨਹੀਂ ਤੂੰ। ਮਹਾਰਾਜ ਕਹਿੰਦੇ ਓ ਕਿਤੇ ਜ਼ੋਰ ਨਾਲ, ਕਿਤੇ ਰਾਜ ਦੇ ਜ਼ੋਰ ਨਾਲ, ਕਿਤੇ ਪੈਸੇ ਦੇ ਜ਼ੋਰ ਨਾਲ, ਡੰਗਰਾਂ ਹਾਥੀਆਂ ਦੇ ਜ਼ੋਰ ਨਾਲ ਕਿਤੇ ਰੱਬ ਦਾ ਗਿਆਨ ਹੁੰਦਾ ਜਾਂ ਮਿਲਾਪ ਹੋ ਸਕਦਾ? ਜਿਹੜੇ ਬੰਦੇ ਕੋਲ ਰਾਜ ਹੈ, ਜਿਹੜੇ ਬੰਦੇ ਕੋਲ ਮਾਲ ਹੈ, ਉਹਦੇ ਕੋਲ ਤਾਂ ਸਿਰਫ ਹੈ ਮਨ ਸੋਰ, ਉਹਦੇ ਕੋਲ ਮਨ ਦੇ ਸੰਕਲਪਾਂ ਦਾ ਸ਼ੋਰ ਹੈ ਬਸ, ਸੰਕਲਪ ਅਤੇ ਵਿਕਲਪ। ਰਾਜਿਆਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ, ਟੀਕੇ ਲਾ ਲਾ ਤਾਂ ਰਾਜੇ ਸੌਂਦੇ। ਪੁਰਾਣੇ ਜ਼ਮਾਨਿਆਂ ਚ ਅਈਆਂ ਬੂਟੀਆਂ ਹੁੰਦੀਆਂ ਸੀ, ਸੰਘਾ ਦੇਣੀ, ਰਾਜੇ ਨੇ ਸੌਂ ਜਾਣਾ। ਆਪਣੀ ਨੀਂਦ ਨਹੀਂ ਸੌਂ ਸਕਦਾ ਰਾਜਾ, ਉਹਦਾ ਤਾਂ ਮਨ ਦਾ ਹੀ ਰੌਲਾ ਹੈ। ਜੇ ਕੋਈ ਕਹੇ ਕਿ ਮੈਂ ਰਾਜ ਦੇ ਬਲ ਕਰਕੇ, ਮਾਲ ਧਨ ਦੇ ਬਲ ਕਰਕੇ ਪਰਮੇਸ਼ਰ ਦਾ ਗਿਆਨ ਪ੍ਰਾਪਤ ਕਰ ਲਵਾਂਗਾ ਜਾਂ ਮਿਲਾਪ ਕਰ ਲਵਾਂਗਾ, ਇਹ ਵੀ ਨਹੀਂ ਹੋ ਸਕਦਾ ਹੈ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਤੋਂ ਭਾਵ ਮਿਲਾਪ ਜਾਂ ਗਿਆਨ, ਬ੍ਰਹਮ ਗਿਆਨ। ਜੇ ਕੋਈ ਕਹੇ ਮੈਂ ਵੇਦਾਂ ਦੀ 100,000 ਸੁਰਤੀ ਕੰਠ ਕਰ ਲਵਾਂ, ਫਿਰ ਕੀ ਹੋਜੂ? ਕੁਛ ਵੀ ਨਹੀਂ ਹੋਣਾ। ਜੇ ਕੋਈ ਕਹੇ ਮੈਂ ਉਹੀ ਸੁਰਤੀ ਆਪਣੀ ਉੱਪਰ ਚੜਾ ਲੈਂਦਾ ਬਿਨਾਂ ਨਾਮ ਤੇ, ਜਿਵੇਂ ਜੋਗੀ ਚੜਾਉਂਦੇ ਦਸਮ ਦੁਆਰ ਨੂੰ ਸਵਾਸ, ਫਿਰ ਕੀ ਹੋ ਜਾਵੇਗਾ ਮਹਾਰਾਜ? ਕੋਈ ਕੁਛ ਵੀ ਨਹੀਂ ਹੋਣਾ। ਜੇ ਕੋਈ ਕਹੇ ਕਿ ਮੈਂ ਬਹੁਤ, ਮੈਨੂੰ ਗਿਆਨ ਹੈ, ਜਨਰਲ ਨੌਲੇਜ ਬੜੀ ਹੈ ਮੈਨੂੰ, ਫਿਰ ਕੀ ਹੋ ਜਾਣਾ? ਇਹ ਗਿਆਨ ਤੇ ਝੂਠਾ ਗਿਆਨ ਹੈ ਤੇਰੇ ਪਾਸ। ਇਉਂ ਤਾਂ ਦੁਨੀਆਂ ਚ ਬੜੇ ਲੋਕਾਂ ਨੂੰ ਬੜਾ ਗਿਆਨ ਹੈ, ਪਰ ਬ੍ਰਹਮ ਗਿਆਨ ਤਾਂ ਨਹੀਂ ਹੈ, ਆਤਮਕ ਗਿਆਨ ਤਾਂ ਨਹੀਂ ਹੋ ਸਕਦਾ। ਬਾਹਰੀ ਗਿਆਨ ਜਿੰਨਾ ਮਰਜ਼ੀ ਇਕੱਠਾ ਕਰ ਲਓ, ਲਾਇਬ੍ਰੇਰੀ ਦੀਆਂ ਪੂਰੀਆਂ ਕਿਤਾਬਾਂ ਪੜ੍ਹ ਦੋ, ਦੁਨੀਆਂ ਭਰ ਦੀਆਂ ਕਿਤਾਬਾਂ ਪੜ੍ਹ ਦੋ, ਪੜ੍ਹ ਪੜ੍ਹ ਗੱਡੀ ਲੱਦੀ ਆ, ਪੜ੍ਹ ਪੜ੍ਹ ਭਰੀ ਆ ਸਾਥ, ਪੜ੍ਹ ਪੜ੍ਹ ਬੇੜੀ ਪਾਈ ਆ, ਪੜ੍ਹ ਪੜ੍ਹ ਗੱਡੀ ਆ ਖਾਦ, ਪੜ੍ਹੀ ਆ ਜੇਤੇ ਬਰਸ ਬਰਸ, ਪੜ੍ਹੀ ਆ ਜੇਤੇ ਮਾਸ, ਪੜ੍ਹੀ ਆ ਜੇਤੀ ਆਰਜਾ, ਪੜ੍ਹੀ ਆ ਜੇਤੇ ਸਾਸ, ਨਾਨਕ ਲੇਖਾ ਇੱਕ ਗੱਲ ਹੋਰ ਹਉ ਮੈਂ ਚੱਖਣਾ ਚਾਹ, ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਪਵਿਆ ਤੇਤੋਂ ਲਵਿਆ, ਬਹੁ ਭੇਖ ਕੀਆ ਦੇਹੀ ਦੁੱਖ ਦੀ ਆ, ਸੋ ਵੇਜੀ ਆ ਆਪਣਾ ਕੀ ਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁਤ ਦੁੱਖ ਪਾਇਆ ਦੂਜਾ ਪਾਇਆ। ਮਹਾਰਾਜ ਨੇ ਇਹਦਾ ਫਾਇਦਾ ਕੀ ਹੈ, ਇਹੋ ਜਿਹੇ ਨਕਲੀ ਗਿਆਨ ਨੂੰ ਕਰਨਾ ਕੀ ਹੈ, ਵਿਚਾਰ। ਜੇ ਕੋਈ ਕਹੇ ਮੈਂ ਬੜੀ ਡੂੰਘੀ ਵਿਚਾਰ ਕਰਦਾ ਹਾਂ, ਵਿਚਾਰ ਕਰਨ ਵਾਲੇ ਤਾਂ ਇੰਨੀ ਡੂੰਘੀ ਵਿਚਾਰ ਵਾਲੇ ਬੈਠੇ ਨੇ, ਐਸੇ ਐਸੇ ਵਿਦਾਂਤ ਦੇ ਮਾਹਰ ਬੈਠੇ ਨੇ, ਤੁਹਾਨੂੰ ਰੱਬ ਕੋਲ ਖੜਾ ਦਿਖਾ ਦੇਣਾ ਉਹ ਗੱਲਾਂ ਦੇ ਨਾਲ। ਪਰ ਇਉਂ ਰੱਬ ਮਿਲਦਾ ਕਿਤੇ? ਇਉਂ ਤਾਂ ਆਪਾਂ ਰੋਜ਼ ਹੀ ਕਥਾ 'ਚ ਰੱਬ ਨੂੰ ਇੱਕ ਵਾਰ ਹਾਜ਼ਰ ਕਰ ਲੈਂਦੇ ਹਾਂ, ਆਪਣੇ ਅੰਦਰ ਹੈ ਬਈ, ਆਪਣੇ ਬਾਹਰ ਹੈ ਬਈ। ਮਹਾਰਾਜ ਕਹਿੰਦੇ ਇਉਂ ਵਿਚਾਰਾਂ ਦੇ ਨਾਲ, ਗਿਆਨ ਦੀਆਂ ਗੱਲਾਂ, ਧਿਆਨ ਦੇ ਧੋਖੇ, ਕਰਮਾਂ ਦੇ ਕੜਛਿਆਂ ਨਾਲ ਜੇ ਰੱਬ ਮਿਲਣ ਲੱਗ ਜੇ, ਫਿਰ ਤਾਂ ਹਰੇਕ ਵਿਦਵਾਨ ਰੱਬ ਨੂੰ ਮਿਲ ਲਵੇ। ਫਿਰ ਤਾਂ ਸੁਰਤੀਆਂ ਪੜ੍ਹ ਕੇ ਰੱਬ ਨੂੰ ਮਿਲ ਲਏ, ਸੁਰਤੀਆਂ ਜੋੜ ਕੇ ਮਿਲ ਲਏ। ਗਿਆਨ ਜਿਹੜਾ ਸ਼ਾਂਖ ਮੱਤ ਵਾਲਿਆਂ ਕੋਲ ਹੈ, ਵਿਚਾਰ ਜਿਹੜਾ ਵਿਸ਼ੇਖਕ ਮੱਤ ਵਾਲਿਆਂ ਕੋਲ, ਉਹਨਾਂ ਕੋਲ ਬੜੇ ਬੜੇ ਵਿਚਾਰ ਪਏ ਨੇ। ਦੂਜੀਆਂ ਮੱਤਾਂ ਕੋਲ ਇੰਨੇ ਵਿਚਾਰ ਨੇ, ਕੋਈ ਅੰਤ ਹੀ ਨਹੀਂ ਉਹਨਾਂ ਦਾ। ਹਾਲੇ ਤਾਂ ਆਪਾਂ ਇੱਥੇ ਵਿਦਾਂਤ ਕਦੇ ਵੀ ਨਹੀਂ ਸ਼ੁਰੂ ਕੀਤਾ, ਵਿਦਾਂਤ ਕਦੇ ਸ਼ਾਮ ਦੀ ਕਥਾ 'ਚ ਆਵੇਗਾ, ਦਸਵੇਂ ਪਾਤਸ਼ਾਹ ਦੇ ਸਮੇਂ ਤੇ। ਜਦ ਦਸਵੇਂ ਪਾਤਸ਼ਾਹ ਦਾ ਪ੍ਰਸੰਗ ਆਇਆ ਨਾ, ਜੇ ਸੰਗਤ ਨੂੰ ਭਾਇਆ ਤਾਂ ਕਈ ਵਾਰੀ ਸੰਗਤ ਇਹ ਵੀ ਕਹਿਣ ਲੱਗ ਜਾਂਦੀ ਉਹ ਵਿਦਾਂਤ ਵਿੱਚ, ਜੀ ਸਾਨੂੰ ਤਾਂ ਪਤਾ ਹੀ ਲੱਗਦਾ, ਸਾਨੂੰ ਤਾਂ ਸਾਖੀਆਂ ਹੀ ਠੀਕ ਨੇ, ਤੁਸੀਂ ਕਿਹੜਾ ਪਿੰਡ ਦੇ ਬੰਦੇ ਹੋ, ਤੁਹਾਨੂੰ ਸਾਖੀਆਂ ਸੁਣਾਉਣੀਆਂ, ਪੜ੍ਹੇ ਲਿਖੇ ਹੋ। ਜਦੋਂ ਸ਼ਾਮ ਦੀ ਉਹ ਕਥਾ ਕਰਾਂਗੇ, ਉਹ ਇੱਕ ਮਹੀਨਾ ਚੱਲੇਗੀ ਲਗਾਤਾਰ, ਉਦੋਂ ਵਿਦਾਂਤ ਆਵੇਗਾ। ਬਹੁਤ ਡੂੰਘਾ ਗਿਆਨ ਜਿਹਨੂੰ ਕਹਿੰਦੇ ਨੇ ਵਿਦਾਂਤ। ਪਹਿਲਾਂ ਗੁਰਦੁਆਰਾ ਮੋਤੀ ਬਾਗ ਵਿਖੇ ਉਹਦੀ ਕਥਾ ਕੀਤੀ, 18 ਕੈਸਟਾਂ ਬਣੀਆਂ ਸੀ 67 ਮਿੰਟ ਦੀਆਂ, ਹੁਣ ਵੀ ਹੈਗੀਆਂ ਨੇ। ਪਰ ਮੈਂ ਚਾਹੁੰਦਾ ਕਿ ਦੁਬਾਰਾ ਫੇਰ ਰਿਕਾਰਡਿੰਗ ਕੀਤੀ ਜਾਵੇ, ਕਿਉਂਕਿ ਪਹਿਲਾਂ ਜਿਹੜਾ ਗਿਆਨ ਸੀ ਉਹਦੇ ਨਾਲੋਂ ਹੁਣ ਬਹੁਤ ਵਾਧਾ ਹੋ ਜਾਂਦਾ ਬਾਅਦ 'ਚ ਹੌਲੀ ਹੌਲੀ। ਇਸ ਕਰਕੇ ਪਰ ਸਤਿਗੁਰੂ ਮਹਾਰਾਜ ਕਹਿੰਦੇ ਇਹ ਸੁਰਤੀ ਜੋੜਨ ਨਾਲ, ਇਹ ਗਿਆਨ ਦੀਆਂ ਗੱਲਾਂ ਨਾਲ, ਇਹ ਵਿਚਾਰਾਂ ਦੇ ਨਾਲ, ਨਾ ਤਾਂ ਆਪਣੇ ਅੰਦਰ ਆਤਮਕ ਗਿਆਨ ਪੈਦਾ ਹੋ ਸਕਦਾ, ਨਾ ਆਪਣਾ ਪਰਮੇਸ਼ਰ ਨਾਲ ਮਿਲਾਪ ਹੋ ਸਕਦਾ। ਜੋਰ ਨਾ ਜੁਗਤੀ ਛੋਟਾ ਸੰਸਾਰ, ਜੇ ਸੰਸਾਰ ਨੂੰ ਸਾਰੇ ਨੂੰ ਛੱਡ ਕੇ ਜੰਗਲਾਂ 'ਚ ਬੈਠ ਜਾਓ ਤੇ ਆਪਣੀਆਂ ਜੁਗਤੀਆਂ ਉਗਤੀਆਂ ਦਲੀਲਾਂ ਦਿਓ ਤੇ ਬੜੀਆਂ ਬੜੀਆਂ ਜੁਗਤੀਆਂ ਕਰੋ ਕਿ ਮੈਂ ਰੱਬ ਨੂੰ ਇਸ ਜੁਗਤੀ ਨਾਲ ਮਿਲ ਲਵਾਂਗਾ, ਮੈਂ ਇਸ ਜੁਗਤੀ ਨਾਲ ਮਿਲ ਲਵਾਂਗਾ। ਮਹਾਰਾਜ ਕਹਿੰਦੇ ਪਰਮਾਤਮਾ ਨੂੰ ਕਿਸੇ ਜੁਗਤੀ ਦੁਆਰਾ ਨਹੀਂ ਮਿਲਿਆ ਜਾ ਸਕਦਾ। ਜਿਹੜੀਆਂ ਜੁਗਤੀਆਂ ਬੰਦਾ ਕਰਦਾ ਸੰਸਾਰ ਨੂੰ ਛੱਡ ਛੱਡ ਕੇ, ਘਰੋਂ ਦੌੜ ਦੌੜ ਕੇ, ਕੋਈ ਮਿਲਾਪ ਨਹੀਂ, ਕੋਈ ਗਿਆਨ ਨਹੀਂ। ਜਿਸ ਹੱਥ ਜੋਰ ਕਰ ਵੇਖੈ ਸੋਏ, ਸੋ ਇਸ ਕਰਕੇ ਤਾਂ ਜਿਸ ਅਕਾਲ ਪੁਰਖ ਦੇ ਹੱਥ ਵਿੱਚ ਹੈ ਨਾ ਜੋਰ, ਉਹੀ ਕਰ ਸਕਦਾ ਸਾਰਾ ਕੁਛ। ਅਥਵਾ ਅੰਤਰੀਪ ਭਾਵਿਆਂ ਹੈ, ਜਿਸ ਹੱਥ ਜੋਰ ਕਰ ਵੇਖੈ ਸੋਏ, ਕਹਿ ਰਵਿਦਾਸ ਹੱਥ ਪੈ ਨੇਰੇ ਸਹਿਜੇ ਹੋਏ ਸੋਏ। ਇੱਥੇ ਹੱਥ ਦਾ ਭਾਵ ਅੰਤਿਸ਼ ਕਰਨ ਹੈ, ਜਿਹਦੇ ਹੱਥ ਦੇ ਵਿੱਚ ਭਾਵ, ਜਿਹਦੇ ਅੰਤਿਸ਼ ਕਰਨ ਦੇ ਵਿੱਚ, ਅੰਤਿਸ਼ ਕਰਨ ਰੂਪੀ ਹੱਥ ਦੇ ਵਿੱਚ ਕਰਕੇ ਜਿਹਨੇ ਦੇਖਿਆ ਹੈ ਨਾ, ਭਗਤੀ ਕੀਤੀ ਹੈ, ਵੇਖੈ ਸੋਏ, ਜਿਹਨੇ ਆਪਣੇ ਅੰਤਿਸ਼ ਕਰਨ ਦੇ ਵਿੱਚ ਭਗਤੀ ਕੀਤੀ ਹੈ, ਜਿਹਨੇ ਸ਼ੁਭ ਗੁਣਾਂ ਨੂੰ ਪੈਦਾ ਕੀਤਾ ਹੈ, ਉਹ ਇਸ ਮਿਲਾਪ ਨੂੰ ਕਰ ਸਕਦਾ, ਉਹਨੂੰ ਗਿਆਨ ਹੋ ਸਕਦਾ, ਉਹ ਪਰਮਾਤਮਾ ਦੇ ਦਰਸ਼ਨ ਕਰ ਸਕਦਾ। ਜਿਹੜਾ ਅੰਤਿਸ਼ ਕਰਨ ਰੂਪੀ ਹੱਥ ਦੇ ਵਿੱਚ ਕਰਕੇ ਵੇਖਦਾ ਹੈ, ਸ੍ਰਵਣ ਫਿਰ ਨਿਧਿਆਸਣ, ਕਮਾਈ ਕਰਦਾ, ਮੰਨਣ ਕਰਦਾ, ਉਹ ਅਕਾਲ ਪੁਰਖ ਦੇ ਦਰਸ਼ਨ ਕਰ ਸਕਦਾ। ਨਾਨਕ ਉੱਤਮ ਨੀਚ ਨਾ ਕੋਈ, ਮਹਾਰਾਜ ਕਹਿੰਦੇ ਆਪਣੇ ਆਪ ਨਾ ਤਾਂ ਕੋਈ ਬੰਦਾ ਉੱਤਮ ਬਣ ਸਕਦਾ, ਨਾ ਨੀਚ ਬਣ ਸਕਦਾ, ਹੈ ਸਾਰਾ ਕੁਝ ਅਕਾਲ ਪੁਰਖ ਦੇ ਹੁਕਮ ਦੇ ਵਿੱਚ ਹੀ, ਸਭ ਵਾਹਿਗੁਰੂ ਨੇ ਬਣਾਏ ਨੇ। ਨਾ ਤਾਂ ਉੱਤਮ ਬੰਦੇ ਵੱਲ ਦੇਖ ਕੇ ਖਿਜੋ, ਇਹ ਇੰਨਾ ਉੱਤਮ ਕਿਉਂ ਬਣ ਗਿਆ, ਇੰਨਾ ਵੱਡਾ ਕਿਉਂ ਬਣ ਗਿਆ। ਉਹ ਕਹਿੰਦਾ ਭਾਈ ਮੈਂ ਕਿਹੜਾ ਆਪ ਬਣਿਆ, ਮੈਨੂੰ ਵਾਹਿਗੁਰੂ ਨੇ ਬਣਾਇਆ। ਨਾ ਨੀਚ ਬੰਦੇ ਵੱਲ ਦੇਖ ਕੇ ਕਦੇ ਹੱਸੋ, ਗਰੀਬ ਵੱਲ ਦੇਖ ਕੇ ਕਿਵੇਂ ਪਾਟੇ ਕੱਪੜੇ ਪਾਏ ਨੇ, ਕਿਵੇਂ ਛਿਲਕੇ ਚੱਕ ਚੱਕ ਖਾਈ ਜਾਂਦਾ, ਰੂੜੀਆਂ ਤੋਂ ਵਿਚਾਰੇ ਕਾਗਜ਼ ਚੁੱਕ ਚੁੱਕ ਖਾਂਦੇ ਨੇ, ਉਹਨਾਂ ਵੱਲ ਦੇਖ ਕੇ ਹੱਸਣਾ ਵੀ ਨਹੀਂ। ਉਹ ਕਹਿੰਦਾ ਭਾਈ ਮੈਂ ਕਿਹੜਾ ਨੀਚ ਆਪ ਬਣਿਆ, ਇਹ ਤਾਂ ਉਹਦੇ ਹੁਕਮ ਚ ਬਣ ਗਿਆ। ਇਹ ਦੋਨੋਂ ਨੀਚ ਤੇ ਉੱਤਮ ਉਹਦੇ ਹੁਕਮ ਵਿਚ ਹੀ ਆਪਾਂ, ਇਸ ਕਰਕੇ ਕਿਸੇ ਨਾਲ ਈਰਖਾ ਨਹੀਂ ਕਰਨੀ, ਵੱਡਾ ਜਾਣ ਕੇ ਛੋਟਾ ਜਾਣ ਕੇ ਮਖੌਲ ਨਹੀਂ ਕਰਨਾ। ਇਹ ਤਾਂ ਸਭ ਉਹਦਾ ਭਾਣਾ ਹੈ ਸੱਚੇ ਪਾਤਸ਼ਾਹ ਦਾ, ਪਤਾ ਨਹੀਂ ਕਿਹੜੇ ਵੇਲੇ ਨਦਰ ਪੱਠੀ ਜੇ ਕਰੇ, ਸੁਲਤਾਨਾ ਘਾਹ ਕਰਾਏ ਦਾ ਦਰ ਮੰਗਣ ਭਿੱਖ ਨਾ ਪਾਏ ਦਾ, ਫਿਰ ਪਤਾ ਨਾ ਕਿਹੜੇ ਵੇਲੇ ਕਿੱਧਰ ਨੂੰ ਕਹਾਣੀ ਚਲੀ ਜਾਣੀ ਹੈ। ਇਸ ਕਰਕੇ ਮਖੌਲ ਨਹੀਂ ਕਰਨਾ ਕਿਸੇ ਨੂੰ। ਇਹ ਗੱਲ ਇੱਕ ਇਹ ਧਿਆਨ ਚ ਰੱਖਣੀ, ਗੱਲ ਖਾਸ ਗੱਲਾਂ ਹੁੰਦੀਆਂ ਕਈ, ਬਾਕੀ ਤੇ ਤੁਹਾਡੇ ਵਾਹਿਗੁਰੂ ਦੀ ਕਿਰਪਾ, ਬੁੱਧੀਆਂ ਬਹੁਤ ਨੇ, ਦਿਮਾਗ ਬੜੇ ਨੇ। ਮੈਂ ਤਾਂ ਆਪਣੀ ਮੋਟੀ ਜੀ ਬੁੱਧੀ ਅਨੁਸਾਰ ਤੁਹਾਨੂੰ ਰਾਏ ਦਿੰਦਾ, ਨਿੰਦਾ ਨਹੀਂ ਕਰਨੀ ਕਿਸੇ ਦੀ। ਇਹ ਗੱਲ ਕਈ ਵਾਰੀ ਪ੍ਰੈਕਟੀਕਲ ਤੌਰ ਤੇ ਤਜਰਬਿਆਂ ਚ ਸਾਹਮਣੇ ਆਉਂਦੀ ਹੈ, ਜਿਵੇਂ ਆਪਾਂ ਕਈ ਵਾਰੀ ਨਾ ਦੇਵੀ ਦੇਵਤਿਆਂ ਦੀ ਵੀ ਨਿੰਦਿਆ ਕਰ ਦਿੰਦੇ ਹਾਂ। ਆ ਕਈ ਵਾਰ ਆਪਾਂ ਕਈ ਚੀਜ਼ਾਂ ਨੂੰ ਗਾਲਾਂ ਵੀ ਕੱਢ ਦਿੰਦੇ ਹਾਂ, ਮਾੜੀਆਂ ਗੱਲਾਂ ਵੀ ਕਹਿ ਦਿੰਦੇ ਹਾਂ, ਉਹ ਫਲਾਨਾ ਤਾਂ ਇਹ ਆ, ਫਲਾਨਾ ਇਹ ਆ। ਇਸ ਗੱਲ ਵਿਚ ਵੀ ਨਹੀਂ ਨਿੰਦਾ ਕਰਨੀ, ਦੇਵੀ ਦੇਵਤਾ ਵੀ ਉਹਦੇ ਹੁਕਮ ਵਿਚ ਹੀ ਬਣੇ ਹੋਏ ਨੇ, ਚੰਦਰਮਾ ਤਾਰੇ ਸੂਰਜ ਗ੍ਰਹਿ ਵੀ ਉਹਦੇ ਹੁਕਮ ਵਿਚ ਹੀ ਬਣੇ, ਸੰਤ ਮਹਾਤਮਾ ਕੋਈ ਵੀ ਹੋਵੇ। ਕਈ ਲੋਕ ਸੰਤਾਂ ਦੀ ਨਿੰਦਾ ਕਰਦਾ, ਕੋਈ ਦੇਵਤਿਆਂ ਦੀ ਕਰਦਾ, ਕੋਈ ਕਿਸੇ ਇੱਕ ਦੂਜੇ ਨੂੰ ਵਿਰੋਧ ਹੋ ਕੇ ਨਿੰਦਾ ਹੋਈ ਜਾਂਦੀ ਆ, ਉਹਦੇ ਵਿਚ ਆਪਣਾ ਬਹੁਤ ਨੁਕਸਾਨ ਹੁੰਦਾ, ਖਾਸ ਕਰ ਜਿਨ੍ਹਾਂ ਨੇ ਭਗਤੀ ਕਰਨੀ ਹੋਵੇ। ਉਹ ਨਾਲੇ ਗੁਰਸਿੱਖ ਦੇ ਮੂੰਹ ਵਿਚ ਤਾਂ ਵਾਹਿਗੁਰੂ ਵਾਹਿਗੁਰੂ ਹੀ ਠੀਕ ਲੱਗਦਾ, ਗੁਰਸਿੱਖ ਦੇ ਮੂੰਹ ਵਿਚ ਤਾਂ ਕਿਸੇ ਦੀ ਵੀ ਨਿੰਦਾ ਚੰਗੀ ਲੱਗਦੀ ਹੀ ਨਹੀਂ। ਤਾਂ ਮਹਾਰਾਜ ਕਹਿੰਦੇ ਜਿੰਨਾ ਚਿਰ ਤੂੰ ਨਿੰਦਾ ਕਰਨੀ ਆ ਉਹਨੂੰ ਮਾੜਾ ਕਹਿਣਾ, ਫਲਾਨੇ ਨੂੰ ਕਿਸੇ ਨੂੰ ਵੀ ਮਾੜਾ ਕਹਿਣਾ ਤੁਸੀਂ, ਉਨਾ ਚਿਰ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ, ਮੂਲ ਮੰਤਰ ਪੜਿਆ ਕਰੋ। ਮਾੜਾ ਨਹੀਂ ਕਹਿਣਾ, ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ। ਮਹਾਰਾਜ ਜੀ ਕਹਿੰਦੇ ਨਾ ਭਾਈ ਮਾੜਾ ਬੋਲ ਨਹੀਂ ਬੋਲਣਾ, ਬੋਲਤ ਬੋਲਤ ਬੜਾ ਵਿਕਾਰਾ। ਇਸ ਕਰਕੇ ਇਹ ਚੀਜ਼ ਨੂੰ ਹਮੇਸ਼ਾ ਧਿਆਨ ਚ ਰੱਖਣਾ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਅੱਗੇ 34ਵੀਂ ਪੌੜੀ ਵਿਚ ਬਖਸ਼ਿਸ਼ ਕਰਦੇ ਹਾਂ। ਇਹ 35ਵੀਂ ਪੌੜੀ ਵਿਚ ਇਹਦਾ ਨਾਂ ਲਿਖਿਆ, ਪੌੜੀ ਦਾ ਧਰਮ ਖੰਡ ਕਾ ਇਹੋ ਧਰਮ। ਅੱਗੇ ਲਿਖਦੇ ਨੇ ਗਿਆਨ ਖੰਡ ਕਾ ਆਖੋ ਕਰਮ, ਅੱਗੇ ਉਹ 35ਵੀਂ ਪੌੜੀ ਇੱਥੋਂ ਸ਼ੁਰੂ ਹੁੰਦੀ, ਗਿਆਨ ਖੰਡ ਕਾ ਆਖੋ ਕਰਮ, ਧਰਮ ਖੰਡ ਕਾ ਇਹੋ ਧਰਮ। ਇਹ ਧਰਮ ਖੰਡ ਦਾ ਧਰਮ ਸੁਣ ਲਓ, ਇਹਨੂੰ ਸ਼ੁਰੂ ਕਰਦੇ ਨੇ ਇੱਥੋਂ ਕਿ ਰਾਤੀ ਰੁੱਤੀ ਥਿੱਤੀ ਵਾਰ ਤੋਂ ਹੈ 34ਵੀਂ ਪੌੜੀ। ਨਾਮ ਇਹਦਾ 35ਵੀਂ ਪੌੜੀ ਚ ਲਿਖਿਆ ਹੈ, ਪਰ ਇਸ ਜਿਹੜੀ ਸਾਰੀ ਪੌੜੀ ਹੈ ਇਹ ਸ਼ੁਰੂ ਕਿੱਥੋਂ ਹੁੰਦੀ, ਤਿਸ ਵਿਚ ਧਰਤੀ